नानक पद पंकज बंदन पद पंकज बंदन सिमरंगद दुख निकंदन गुरु अमरदास हृदय नित त्याऊं हृदय नित त्याऊं श्री गुरु रामदास गुण श्री अर्जन बिघनन के नाशक बिघनन के नाशक हर गोबिंद शुभ सुमत प्रकाशक श्री हर राय नमो कर जोरी नमो श्री हर कृष्ण मनाऊं भोरी एक बहादुर परम
लाइन दे थले रख
परम किर पाला जी परम किर श्री गुरु गोबिंद सिंह विशाला धरों धरा पर पुन पुन सीसा जी पुन बंदो बार बार जगदीशा जा में अमृत ज्ञान है माणक भगत बैराग श्री गुरु ग्रंथ साहिब उदद बंदों कर अनुराग एकंकारा सतगुरु ते प्रसाद सच वाहे गुरु जी की फतेह है बिघन
बिनासन सोए
जह डिठे मन तीरी है किल विख वंजन दूरे सो क्यों विसरै माओ मैं जो रहया पूरे सो क्यों विसरै माओ मैं जो रहया पर पूरे
आगे मेरे अर मरदाने तरी एक दीने बहुदाने
परम आदरणीय साहिब कमाल बारगाहे इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे बरकतमई कदमां च विराजमान गुरु प्यारी साध संगत गुरुदेव जी दी महान इनायत दा सदका साढ़े सारयां दे सिर ते बख्शिशमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है शाम अजीजुल नवाज पातशाह जी दे मुकद्दस कदमां दी खाक दे नाम करना नसीब होया साईं दरों निवाजे हुए महान रसक कीर्तनियां तों गुरु की महाबाणी दा गायन आपने बड़े वजद विच सरवण कीता है। कुछ समा होर साहिब जी दी चल रही जीवन गाथा राही मन गुरु चरणा नाल जुड़ सके एकाग्रता अदब ते आनंद दी दात झोली च पै सके इसलिए जितने माता प्राता ਹਾਜ਼ਰੀਨ ਹਾਜ਼ਰੀ ਭਰ ਰਹੇ ਹੋ। ਹਰ ਵਾਰ ਦੀ ਤਰ੍ਹਾਂ ਇੱਕ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਦਾ ਪਾਵਨ ਵਿਚਾਰ ਸਰਵਣ ਕਰਦਿਆਂ ਕੱਲ੍ਹ ਤੱਕ ਇਤਨਾ ਆਪ ਜੀ ਨੇ ਸਰਵਣ ਕੀਤਾ ਕਿ ਭਾਈ ਬਾਲਾ ਅਤੇ ਭਾਈ ਮਰਦਾਨਾ ਇਹਨਾਂ ਦੋਹਾਂ ਦੇ ਸਾਹਮਣੇ ਵੀ ਬਾਬਰ ਦੇ ਸਿਪਾਹੀਆਂ ਨੇ ਵੱਡੀਆਂ ਭਾਰੀਆਂ ਚੱਕੀਆਂ ਰੱਖ ਦਿੱਤੀਆਂ ਔਰ ਸਵਾ ਸਵਾ ਮਣ ਅਨਾਜ ਰੱਖ ਦਿੱਤਾ। ਆਖਿਆ ਜਲ ਪੀਸੋ। ਇੱਕ ਚੱਕੀ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਵੀ ਰੱਖੀ। ਸਾਡਾ ਇਤਿਹਾਸ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਕਲਾ ਵਰਤੀ, ਕਰਤਾ ਪੁਰਖ ਦੀ ਕਲਾ ਵਰਤੀ, ਅਤੇ ਉਹ ਚੱਕੀਆਂ ਮਹਾਰਾਜ ਦੇ ਇਸ਼ਾਰੇ ਨਾਲ ਹੀ ਚੱਲਣ ਲੱਗ ਪਈਆਂ। ਔਰ ਮਹਾਰਾਜ ਸਿਰਫ ਦਾਣੇ ਹੀ ਪਾ ਰਹੇ ਸਨ, ਚੱਕੀ ਖੁਦ ਬਖੁਦ ਚੱਲਦੀ ਜਾ ਰਹੀ ਸੀ। ਇਹ ਗੱਲ ਦੇਖ ਕੇ ਕਰਿੰਦਾ ਦੌੜਦਾ ਹੋਇਆ ਬਾਬਰ ਦੇ ਕੋਲ ਪਹੁੰਚਿਆ ਅਤੇ ਆਖਣ ਲੱਗਾ, ਇਸ ਤਰ੍ਹਾਂ ਦੇ ਨਾਲ ਪਹਿਲੇ ਬੋਝਾ ਉੱਚਾ ਆਇਆ ਅਤੇ ਹੁਣ ਚੱਕੀ ਆਪਣੇ ਆਪ ਚੱਲਦੀ ਹੋਈ ਦਿਖਾਈ ਪੈ ਰਹੀ। ਇਤਨੇ ਨੂੰ ਬਾਬਰ ਵੀ ਪਹੁੰਚ ਗਿਆ ਹੈ। ਇਹ ਕਥਾ ਸਰਵਣ ਕਰੀਏ ਪੇਸ਼ਤਰ। ਸਾਰੇ ਇੱਕ ਦਫ਼ਾ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਇੱਕ ਪੰਕਤੀ ਪੜ੍ਹਨੀ ਹੈ। ਇੱਕ ਦਫ਼ਾ ਫਿਰ ਆਖੋ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਹਾਂਜੀ।
ਸ਼ੀਘਰ ਫਿਰੈ ਆਪ ਹੀ ਸੋਈ।
ਬਾਬਰ ਦੇ ਅਹਿਲਕਾਰ ਨੇ ਆਖਿਆ ਜਹਾਂ ਪਨਾ। ਬੜੀ ਹੈਰਾਨਗੀ ਹੋ ਰਹੀ ਹੈ, ਮਨ ਪਸ਼ਚਾਤਾਪ ਵਿੱਚ ਹੈ ਬਈ ਇਹੋ ਜਿਹੇ ਪੁਰਸ਼ ਨੂੰ ਕਿਉਂ ਪਕੜ ਕੇ ਲਿਆਂਦਾ। ਬੜੀ ਜਲਦੀ ਜਲਦੀ ਉਸ ਦੀ ਚੱਕੀ ਖੁਦ ਬਖੁਦ ਚੱਲਦੀ ਪਈ ਹੈ। ਔਰ ਕਈ ਥਾਈਂ ਇਹ ਵੀ ਲਿਖਿਆ ਕਿ ਹੋਰ ਵੀ ਕਈਆਂ ਦੀਆਂ ਚੱਕੀਆਂ ਗੁਰੂ ਬਾਬੇ ਦੀ ਨਜ਼ਰ ਦਾ ਸਦਕਾ ਖੁਦ ਬਖੁਦ ਚੱਲਦੀਆਂ ਹੋਈਆਂ ਦਿਖਾਈ ਪਈਆਂ। ਇੱਥੇ ਮੈਂ ਅਰਜ਼ ਕਰਾਂ, ਕੁਝ ਮਨੁੱਖ ਤਰਕ ਜ਼ਰੂਰ ਕਰ ਦਿੰਦੇ ਨੇ ਬਈ ਕਿਵੇਂ ਹੋ ਗਿਆ। ਇਸ ਤਰਕ ਦਾ ਭਾਵ ਇਹ ਹੈ ਕਿ ਗੁਰੂ ਬਾਬੇ ਦੇ ਬਚਨਾਂ 'ਤੇ ਭਰੋਸਾ ਨਹੀਂ। ਅਧਿਆਤਮਕ ਤਰੰਗਾਂ ਜਿਨ੍ਹਾਂ ਦੇ ਕੋਲ ਹੋਵਣ, ਉਹਨਾਂ ਤਰੰਗਾਂ ਨਾਲ ਬਹੁਤ ਕੰਮ ਸਵਰ ਜਾਂਦੇ ਨੇ। ਜੈਸੇ ਤੁਸੀਂ ਦੇਖੋ, ਹੁਣ ਤਾਂ ਸਾਇੰਸ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਬਈ ਕਿਸੇ ਮਸ਼ੀਨ ਦੇ ਕੋਲ ਜਾਣ ਦੀ ਲੋੜ ਹੀ ਨਹੀਂ ਹੈ। ਦੂਰੋਂ ਬੈਠਿਆਂ ਰਿਮੋਟ ਦਾ ਇੱਕ ਬਟਨ ਦਬਾਇਆ ਜਾਂਦਾ ਅਤੇ ਉਸ ਨਾਲ ਮਸ਼ੀਨਰੀ ਚੱਲਣ ਲੱਗ ਪੈਂਦੀ ਹੈ। ਕੋਈ ਤਾਰ ਨਹੀਂ, ਕੋਈ ਸਬੱਬ ਨਹੀਂ, ਬਸ ਤਰੰਗ ਹੈ। ਤੁਹਾਡੀ ਜੇਬ 'ਚ ਪਿਆ ਹੋਇਆ ਸੈੱਲ ਫੋਨ ਵੀ ਇੱਕ ਤਰੰਗ ਨਾਲ ਚੱਲਦਾ ਹੈ। ਇਸ ਤਰ੍ਹਾਂ ਸੰਭਵ ਹੈ ਅਤੇ ਵਿਸ਼ਵਾਸ ਕਰਨ ਯੋਗ ਗੱਲ ਹੈ ਬਾਬੇ ਦੀਆਂ ਬਲਸ਼ਾਲੀ ਤਰੰਗਾਂ ਨਾਲ ਸਾਰੀਆਂ ਹੀ ਚੱਕੀਆਂ ਚੱਲ ਪਈਆਂ ਹੋਵਣ, ਜਾਂ ਮਹਾਰਾਜ ਦੀ ਉਹ ਚੱਕੀ ਜ਼ਰੂਰ ਚੱਲ ਪਈ ਹੋਵੇਗੀ ਹੀ। ਹਾਂਜੀ।
ਬਿਸਮ ਬਿਲੋਕ ਹੈ ਤਹਿ ਸਭ ਕੋਈ।
ਜਿਤਨੇ ਲੋਕ ਉੱਥੇ ਦੇਖਣ ਵਾਲੇ ਸਨ, ਵੇਖ ਕੇ ਵਿਸਮਾਦਿਤ ਹੋ ਰਹੇ ਨੇ, ਵੇਖ ਕੇ ਹੈਰਾਨ ਕੁਨ ਵਿੱਚ ਅਵਸਥਾ 'ਚ ਉਹਨਾਂ ਦਾ ਹਿਰਦਾ ਪਹੁੰਚ ਰਿਹਾ ਹੈ। ਹਾਂਜੀ।
ਇਤਨੇ ਮਹਿ ਬਾਬਰ ਚਲ ਆਇਓ।
ਅਜੇ ਇਹ ਘਟਨਾ ਵਾਪਰਦੀ ਪਈ ਸੀ, ਇਹ ਕ੍ਰਿਸ਼ਮਾ ਚੱਲ ਰਿਹਾ ਸੀ ਅਤੇ ਬਾਬਰ ਵੀ ਇਹ ਕ੍ਰਿਸ਼ਮਾ ਦੇਖਣ ਵਾਸਤੇ ਆਪ ਚੱਲ ਕੇ ਆਇਆ। ਹਾਂਜੀ,
ਚਰਨ ਕਮਲ ਪਰ ਸੀਸ ਨਿਵਾਇਓ
ਅਤੇ ਮਹਿਮਾ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵੱਲ ਸਿਰ ਕਰਕੇ ਬਾਬਰ ਨੇ ਸਜਦਾ ਕੀਤਾ, ਕਿਹਾ ਤੂੰ ਕੋਈ ਮਹਾਨ ਫਕੀਰ ਮਹਾਨ ਵਲੀ ਅੱਲਾ ਹੈ, ਮੈਂ ਤੇਰੇ ਕਦਮਾਂ 'ਤੇ ਸਜਦਾ ਕਰਦਾ ਹਾਂ। ਹਾਂਜੀ,
ਦੋਹਰਾ ਸ੍ਰੀ ਨਾਨਕ ਅਵਲੋਕ ਕੈ ਬੋਲੇ ਸ਼ਬਦ ਉਠਾਏ।
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦ ਦੇਖਿਆ ਬਾਬਰ ਆਇਆ ਹੈ ਅਤੇ ਕਰਤਾ ਪੁਰਖ ਦਾ ਸ਼ਬਦ ਉਠਾਏ ਦਾ ਮਤਲਬ ਹੈ ਉਠਾ ਵਿੱਚ, ਉੱਚੀ ਆਵਾਜ਼ ਵਿੱਚ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਇਹ ਆਸਾ ਰਾਗ ਦਾ ਪਾਵਨ ਸ਼ਬਦ, ਜਿਸ ਦੇ ਅੱਠ ਪਦੇ ਹਨ, ਅਸ਼ਟਪਦੀ ਹੈ ਮਹਾਰਾਜ ਦੀ ਆਪਣੀ ਰਚਨਾ ਤੋਂ, ਇਹ ਬੋਲ ਪ੍ਰਗਟ ਹੋਏ। ਹਾਂਜੀ,
ਸਭ ਲੋਕਨ ਕੀ ਜਸ ਦਸ਼ਾ ਤਸ ਤਬ ਦੀਨ ਸੁਣਾਏ।
ਜੋ ਜੋ ਉੱਥੇ ਲੋਕਾਂ ਦੇ ਹਾਲਾਤ ਹੁੰਦੇ ਪਏ ਸਨ ਔਰ ਜੋ ਮਨ ਦੇ ਭਾਵ ਸਨ, ਉਹਨਾਂ ਦੀ ਤਰਜਮਾਨੀ ਪਰਮਾਤਮਾ ਦੀ ਬੰਦਗੀ ਇਬਾਦਤ ਦੀ ਰਾਹੀਂ ਇਸ ਸ਼ਬਦ ਵਿੱਚ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਕੀਤੀ ਹੈ। ਇਹ ਪਾਵਨ ਸ਼ਬਦ ਦੀ ਅੱਖਰੀ ਵਿਚਾਰ ਆਪ ਨਾਲ ਸਾਂਝੀ ਕਰੀਏ। ਪੇਸ਼ਤਰ ਗੁਰੂ ਨਾਨਕ ਦੇਵ ਜੀ ਦੇ ਚਰਨ ਚੁੰਮਦਿਆਂ ਹੋਇਆਂ ਸਾਰੇ ਜਣੇ ਮਿਲ ਕੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਧੰਨ ਗੁਰੂ ਨਾਨਕ ਦੇਵ ਜੀ।
ਇੱਕ ਦਫਾ ਫਿਰ ਸਾਰੇ ਆਖੋ ਜੀ
ਧੰਨ ਗੁਰੂ,
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੰਖੇਪ ਰੂਪ ਵਿੱਚ ਇਸ ਸ਼ਬਦ 'ਤੇ ਮਹਾਰਾਜ ਨੇ ਮੂਲ ਮੰਤਰ ਦਰਜ ਕੀਤਾ ਹੈ। ਕਰਤਾ ਪੁਰਖ ਇੱਕ ਹੈ, ਓਅੰਕਾਰ ਤਿੰਨ ਸ਼ਬਦਾਂ ਦਾ ਜੋੜ ਹੈ, ਆਕਾਰ ਮਕਾਰ ਅਤੇ ਓਕਾਰ, ਜਿਸ ਦੇ ਅੱਖਰੀ ਅਰਥ ਬਣਦੇ ਨੇ ਪੈਦਾ ਕਰਨ ਵਾਲਾ, ਪਾਲਣ ਵਾਲਾ ਅਤੇ ਫਿਰ ਸੰਭਾਲਣ ਵਾਲਾ। ਕਰਤਾ ਪੁਰਖ ਇੱਕੋ ਹੀ ਹੈ ਅਤੇ ਉਸਦੀ ਪ੍ਰਾਪਤੀ, ਉਸ ਨਾਲ ਮਿਲਣਾ, ਉਸ ਵਿੱਚ ਅਭੇਦ ਹੋਣਾ, ਇਹ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਹੋ ਸਕਦਾ ਹੈ। ਹਾਂਜੀ,
ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ।
ਮਹਾਰਾਜ ਕਦੇ ਨੇ ਕਦੀ ਐਸਾ ਸਮਾਂ ਸੀ ਜਿਨ੍ਹਾਂ ਮਹਾਨ ਮਹਾਰਾਣੀਆਂ ਅਖਵਾਉਣ ਵਾਲੀਆਂ ਤ੍ਰੀਮਤਾਂ ਦੇ ਸਿਰ 'ਤੇ ਬੜੀਆਂ ਸੋਹਣੀਆਂ ਚੁੰਨੀਆਂ ਪੱਟ ਦੀਆਂ ਰੇਸ਼ਮ ਦੀਆਂ ਸੋਂਦੀਆਂ ਸਨ ਔਰ ਉਹਨਾਂ ਦੀ ਮਾਂਗ ਵਿੱਚ ਸੁਹਾਗ ਦੀ ਨਿਸ਼ਾਨੀ ਸਮਝਿਆ ਜਾਣ ਵਾਲਾ ਸਿੰਧੂਰ ਪਾਇਆ ਸੀ, ਜੋ ਸ਼ਿੰਗਾਰ ਕੇ ਆਪਣੇ ਆਪ ਨੂੰ ਹਰ ਵੇਲੇ ਪ੍ਰਸੰਨਤਾ ਵਿੱਚ ਰਹਿੰਦੀਆਂ ਸਨ। ਹਾਂਜੀ,
ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ।
ਪਰ ਕਰਤਾ ਪੁਰਖ ਦੇ ਨਾਮ ਨੂੰ ਵਿਸਾਰ ਕੇ ਕਰਤੇ ਦੀ ਮਹਿਮਾ ਨੂੰ ਵਿਸਾਰਨ ਦਾ ਸਦਕਾ ਹੁਣ ਉਹ ਐਸੀ ਵਿਪਤਾ ਵਿੱਚ ਫਸ ਗਈਆਂ ਹਨ ਕਿ ਮਾਨੋ ਉਹਨਾਂ ਦੇ ਸਿਰ ਕੈਂਚੀ ਨਾਲ ਮੁੰਨੇ ਜਾ ਰਹੇ ਨੇ, ਬੇਇੱਜ਼ਤ ਕੀਤਾ ਜਾ ਰਿਹਾ, ਗੁਲਾਮ ਬਣਾਇਆ ਜਾ ਰਿਹਾ। ਸਿਰ ਸਿਰ ਕਾਤੀ ਮੁੰਨੀਅਨ, ਔਰ ਉਹਨਾਂ ਦੇ ਸਿਰ ਵਿੱਚ ਜੋ ਮਿੱਟੀ ਪਾਈ ਜਾ ਰਹੀ ਹੈ, ਗੁਲਾਮਾਂ ਦੇ ਸਿਰ ਵਿੱਚ ਮਿੱਟੀ ਅਤੇ ਸੁਆਹ ਪਾਈ ਜਾਂਦੀ ਸੀ। ਜਿਹੜੇ ਲੋਕ ਬਾਦਸ਼ਾਹ ਦੀ ਕਚਹਿਰੀ ਵਿੱਚ ਜਾ ਕੇ ਫਰਿਆਦ ਕਰਦੇ ਸਨ, ਉਹ ਵੀ ਆਪਣਾ ਸਿਰ ਮੂੰਹ ਮੁੰਨ ਕੇ ਸਿਰ 'ਚ ਸੁਆਹ ਪਾ ਕੇ ਜਾਂਦੇ ਸਨ, ਬਈ ਸਾਡਾ ਬਹੁਤ ਮਾੜਾ ਹਾਲ ਹੋ ਗਿਆ, ਬੜੇ ਸਤਾਏ ਜਾ ਰਹੇ ਹਨ, ਸਾਨੂੰ ਗੁਲਾਮ ਬਣਾਇਆ ਜਾ ਰਿਹਾ। ਇਹਨਾਂ ਨੂੰ ਗੁਲਾਮ ਬਣਾਉਣ ਦੇ ਨਾਲ ਇਸ ਢੰਗ ਨਾਲ ਗੁਲਾਮੀ ਦੀ ਨਿਸ਼ਾਨੀ ਆਉਂਦੀ ਸੀ, ਬਈ ਇਸਤਰੀਆਂ ਦਾ ਪੁਰਸ਼ਾਂ ਦਾ ਸਿਰ ਮੁੰਨਿਆ ਹੋਇਆ, ਦਾੜ੍ਹੀ ਮੁੰਨੀ ਹੋਈ, ਦਾੜ੍ਹੀ ਕੇਸ ਅਤੇ ਦਸਤਾਰ, ਇਹ ਵੱਡੇ ਜਾਗੀਰਦਾਰਾਂ ਦੀ, ਸ਼ਹਿਨਸ਼ਾਹਾਂ ਦੀ ਜਾਂ ਰਾਜਿਆਂ ਦੀ ਪਛਾਣ ਸੀ। ਪਰ ਚੂੰਕਿ ਹਿੰਦੁਸਤਾਨ ਵਿੱਚ ਬੜੇ ਲੋਕਾਂ ਨੇ ਆਪਣਾ ਰਾਜ ਕੀਤਾ ਅਤੇ ਭਾਰਤ ਦੇ ਲੋਕਾਂ ਨੂੰ ਗੁਲਾਮ ਬਣਾ ਦਿੱਤਾ, ਇਸ ਲਈ ਇਹਨਾਂ ਦੀਆਂ ਦਾੜ੍ਹੀਆਂ ਕੇਸ ਕੱਟ ਕੇ ਇਹਨਾਂ ਦੇ ਸਿਰ ਵਿੱਚ ਸੁਆਹ ਪਾ ਕੇ ਗੁਲਾਮ ਬਣਾਉਂਦੇ ਰਹੇ। ਅਤੇ ਅਫਸੋਸ ਦੀ ਗੱਲ ਹੈ 800 ਸਾਲ ਦੇ ਗੁਲਾਮੀ ਦੇ ਦੌਰਾਨ ਭਾਰਤ ਦੇ ਰਿਸ਼ੀਆਂ ਮੁਨੀਆਂ ਦੇ ਬੱਚਿਆਂ ਨੇ ਇਸੇ ਹੀ ਲਿਬਾਸ ਨੂੰ ਆਪਣਾ ਸ਼ਿੰਗਾਰ ਬਣਾ ਲਿਆ ਜੋ ਗੁਲਾਮੀ ਦੀ ਪਛਾਣ ਹੈ। ਸਿੱਖਾਂ ਵਿੱਚ ਵੀ ਦੇਖਣ ਵਿੱਚ ਆਇਆ ਦਸਤਾਰਾਂ ਗਾਇਬ ਹੋ ਗਈਆਂ, ਦਾੜੇ ਗਾਇਬ ਹੋ ਗਏ। ਜਿਸ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਨੂੰ ਸਵੇਰੇ ਉੱਠ ਕੇ ਗੁਟਕਾ ਲੱਭਣਾ ਚਾਹੀਦਾ ਹੈ, ਬਈ ਸੁਖਮਨੀ ਸਾਹਿਬ ਦਾ ਗੁਟਕਾ ਕਿੱਥੇ ਰੱਖਿਆ ਹੈ, ਜਪਜੀ ਸਾਹਿਬ ਦਾ ਪੰਜ ਬਾਣੀਆਂ ਦਾ ਗੁਟਕਾ ਕਿੱਥੇ ਰੱਖਿਆ ਹੈ। ਉਹ ਸਿੱਖ ਅਖਵਾਉਣ ਵਾਲਾ ਅਫਸੋਸ ਨਾਲ ਆਖਣਾ ਪੈਂਦਾ, ਸਵੇਰੇ ਉੱਠ ਕੇ ਉਸਤਰਾ ਲੱਭਦਾ ਜਾਂ ਕੈਂਚੀ ਲੱਭਦਾ ਹੁੰਦਾ, ਬਈ ਕਿੱਥੇ ਰੱਖੀ ਹੈ। ਇਹ ਬਹੁਤ ਵੱਡੀ ਗੁਲਾਮੀ ਦੀ ਨਿਸ਼ਾਨੀ ਹੈ। ਔਰ ਐਸੇ ਮਨੁੱਖ ਜੋ ਗੁਰੂ ਕੇ ਸਿੱਖ ਹੋ ਕੇ ਕੇਸਾਂ ਦੀ ਬੇਅਦਬੀ ਕਰਦੇ ਨੇ, ਇਸ ਦਾ ਮਤਲਬ ਹੈ ਹਾਲੇ ਵੀ ਆਪਣੇ ਮਨ ਦੇ ਗੁਲਾਮ ਨੇ, ਗੁਰੂ ਦੇ ਸਿੱਖ ਨਹੀਂ ਬਣ ਸਕੇ। ਗੁਰੂ ਦੀ ਸਿੱਖੀ ਜਦ ਨਸੀਬ ਹੁੰਦੀ ਹੈ, ਇਹ ਮਨ ਦੀ ਗੁਲਾਮੀ ਦਾ ਨਾਸ਼ ਹੋ ਜਾਂਦਾ ਅਤੇ ਫਿਰ ਦਾੜੇ ਦਾ ਪ੍ਰਕਾਸ਼ ਵੀ ਦਿਖਾਈ ਪੈਣ ਲੱਗ ਪੈਂਦਾ ਹੈ। ਇਸ ਢੰਗ ਨਾਲ ਇਹਨਾਂ ਨੂੰ ਬਾਬਰ ਨੇ ਗੁਲਾਮ ਬਣਾ ਕੇ ਮੱਥੇ ਤੋਂ ਸੰਧੂਰ ਮਿਟਾ ਦਿੱਤਾ, ਸਿਰ ਮੁੰਨ ਦਿੱਤੇ ਅਤੇ ਸਿਰ ਵਿੱਚ ਇਹਨਾਂ ਦੇ ਰਾਖ ਪਾਈ ਹੋਈ ਸੀ, ਉਹ ਰਾਖ ਥੱਲੇ ਢਲ ਢਲ ਕੇ ਗਲ ਵਿੱਚ ਪੈਂਦੀ ਹੋਈ ਦਿਖਾਈ ਪੈਂਦੀ ਹੈ। ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਨ ਗਲ ਵਿੱਚ ਆਵੇ ਧੂੜ। ਮਿੱਟੀ ਉਹਨਾਂ ਦੀ ਗਰਦਨ 'ਤੇ ਪਈ ਹੋਈ ਦਿਖਾਈ ਪੈ ਰਹੀ ਹੈ, ਜੋ ਸਿਰ ਵਿੱਚ ਪਾਈ ਗਈ ਹੈ ਉਹ ਮੋਢਿਆਂ ਆਦਿਕ 'ਤੇ ਪਈ ਹੋਈ ਦਿਖਾਈ ਪੈ ਰਹੀ ਹੈ।
ਮਹਿਲਾਂ ਅੰਦਰ ਹੁੰਦੀਆਂ ਬਹਿਣ ਨਾ ਮਿਲਣ ਹਦੂ,
ਪਰਮਾਤਮਾ ਨੂੰ ਭੁੱਲ ਕੇ ਸਾਰੇ ਦੁੱਖ ਸਾਰੀਆਂ ਵਿਪਤਾਵਾਂ ਮਨੁੱਖ ਦੀ ਜ਼ਿੰਦਗੀ ਵਿੱਚ ਆ ਜਾਂਦੀਆਂ ਨੇ। ਇੱਕ ਪੰਜਾਬੀ ਦੇ ਆਲਮ ਦੇ ਦੋ ਬੋਲ ਬੜੇ ਕੀਮਤੀ ਨੇ ਔਰ ਜੀਵਨ ਵਿੱਚ ਅਪਣਾਉਣ ਵਾਲੇ ਨੇ। ਉਹ ਕਹਿੰਦਾ, ਜਦ ਬੰਦਾ ਕਰਤੇ ਨੂੰ ਭੁੱਲਦਾ ਤਦੋਂ ਦੁੱਖਾਂ ਦਾ ਬੂਹਾ ਖੁੱਲ੍ਹਦਾ। ਜਦੋਂ ਕੋਈ ਕਰਤਾ ਪੁਰਖ ਦੀ ਯਾਦ ਨੂੰ ਭੁਲਾ ਦਿੰਦਾ, ਵਾਹਿਗੁਰੂ ਦੇ ਮੰਤਰ ਦੇ ਜਪ ਨਾਲੋਂ ਦੂਰ ਹੋ ਜਾਂਦਾ, ਅਤੇ ਫਿਰ ਉਸਦੇ ਜੀਵਨ ਦੇ ਵਿਹੜੇ ਵਿੱਚ ਦੁੱਖ ਆਉਣੇ ਸ਼ੁਰੂ ਹੋ ਜਾਂਦੇ ਨੇ। ਜਦ ਬੰਦਾ ਕਰਤੇ ਨੂੰ ਭੁੱਲਦਾ ਤਦੋਂ ਦੁੱਖਾਂ ਦਾ ਬੂਹਾ ਖੁੱਲ੍ਹਦਾ, ਅਤੇ ਲੱਗਦਾ ਇਹ ਬੋਲ ਇਸ ਪੰਗਤੀ ਦੀ ਤਰਜਮਾਨੀ ਨੇ, ਦੁੱਖ ਤਦੇ ਜਾਂ ਵਿਸਰ ਜਾਏ। ਮਹਿਲ ਪਾ ਕੇ, ਮੁਨਾਰੇ ਪਾ ਕੇ, ਵੱਡੀਆਂ ਵੱਡੀਆਂ ਪਦਵੀਆਂ ਪਾ ਕੇ ਜਦੋਂ ਮਨੁੱਖ ਕਰਤਾ ਪੁਰਖ ਨੂੰ ਭੁੱਲ ਜਾਂਦਾ ਅਤੇ ਜ਼ੁਲਮ ਕਰਨ ਲੱਗ ਪੈਂਦਾ, ਅਤੇ ਫਿਰ ਉਸਦੀ ਹਾਲਤ ਮਾਲਕਾਂ ਤੋਂ ਕੈਦੀਆਂ ਵਾਲੀ ਹੋ ਜਾਂਦੀ। ਚਲੋ ਇਹ ਤਾਂ ਬਾਬਰ ਦੀ ਅਤੇ ਪਠਾਣਾ ਦੀ ਪੁਰਾਣੀ ਗੱਲ ਹੈ, ਕੋਈ 550 ਸਾਲ ਹੋਣ ਵਾਲੇ ਨੇ। ਪਰ ਤੁਸੀਂ ਕੱਲ੍ਹ ਦੀ ਗੱਲ ਦੇਖ ਲਓ, ਆਪਣੇ ਆਪ ਨੂੰ ਇਰਾਕ ਦਾ ਬਾਦਸ਼ਾਹ ਅਖਵਾਉਣ ਵਾਲਾ, ਜਿਸ ਦੀ ਮੂਰਤ ਤਸਵੀਰ ਹਰ ਚੌਕ ਵਿੱਚ ਖੜ੍ਹੀ ਦਿਖਾਈ ਪੈਂਦੀ ਸੀ ਔਰ ਉਹਦੀ ਮੂਰਤੀ ਨੂੰ ਵੀ ਲੋਕ ਸਜਦਾ ਕਰਕੇ ਲੰਘਦੇ ਸਨ। ਜਨਾਬ ਸਦਾਮ ਹੁਸੈਨ, ਉਸ ਦੀ ਮੌਤ ਦੇਖੋ ਕਿਸ ਤਰ੍ਹਾਂ ਆਈ ਹੈ। ਕਈ ਮਹੀਨੇ ਪਹਿਲੇ ਇੱਕ ਖੱਡੇ ਵਿੱਚ ਪੈ ਕੇ ਉਹ ਮੌਤ ਤੋਂ ਬਚਦਾ ਰਿਹਾ ਅਤੇ ਆਖੀਰ ਗਲ ਵਿੱਚ ਰੱਸਾ ਪੈ ਕੇ ਉਹਦੀ ਮੌਤ ਆਈ। ਬਾਦਸ਼ਾਹ ਹੁੰਦਿਆਂ ਹੋਇਆਂ ਉਹ ਗੁਲਾਮਾਂ ਤੋਂ ਗੁਲਾਮਾਂ ਦੀ ਮੌਤ ਸੰਸਾਰ ਤੋਂ ਰੁਖਸਤ ਹੋਇਆ। ਦੂਰ ਕਿਉਂ ਜਾਓ, ਹੁਣੇ ਹੀ ਤੁਸੀਂ ਦੇਖੋ, ਪਾਕਿਸਤਾਨ ਦਾ ਸਦਰ ਰਹਿ ਚੁੱਕਿਆ ਜਨਾਬ ਮੁਸ਼ਰਫ ਇਸ ਵੇਲੇ ਕੈਦ ਖਾਨੇ ਵਿੱਚ ਚੱਕੀ ਪੀਸਦਾ ਪਿਆ। ਜਦ ਵੀ ਕੋਈ ਬੰਦਾ ਸੱਤਾ ਨੂੰ ਪਾ ਕੇ ਜ਼ੁਲਮ 'ਤੇ ਤੁਲ ਜਾਂਦਾ ਹੈ, ਅੱਤਿਆਚਾਰ 'ਤੇ ਤੁਲ ਜਾਂਦਾ ਹੈ, ਮੈਂ ਨਹੀਂ ਕਹਿੰਦਾ ਇਹ ਅੱਤਿਆਚਾਰ 'ਤੇ ਤੁਲੇ ਹੋਏ ਨੇ, ਪਰ ਹੁੰਦਾ ਇਸ ਤਰ੍ਹਾਂ ਹੀ ਹੈ। ਜਦ ਕੋਈ ਸੱਤਾ ਪਾ ਕੇ, ਸਿੰਘਾਸਣ ਪਾ ਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਅਤੇ ਫਿਰ ਉਹ ਮਨੁੱਖ ਗੁਲਾਮ ਬਣ ਕੇ ਲੋਕਾਂ ਦੀਆਂ ਜੁੱਤੀਆਂ ਵਿੱਚ ਰੁੱਲ ਜਾਂਦਾ। ਜਦ ਬੰਦਾ ਕਰਤੇ ਨੂੰ ਭੁੱਲਦਾ ਤਦੋਂ ਦੁੱਖਾਂ ਦਾ ਬੂਹਾ ਖੁੱਲ੍ਹਦਾ ਹੈ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਦਰਵਾਜ਼ਿਆਂ 'ਤੇ ਪਹਿਰੇਦਾਰ ਖੜ੍ਹੇ ਰਹਿੰਦੇ ਸਨ, ਮਹਿਲਾਂ ਅੰਦਰ ਹੁੰਦੀਆਂ। ਬੜੇ ਮਹਾਨ ਬੋਲ ਗੁਰੂ ਨਾਨਕ ਪਾਤਸ਼ਾਹ ਜੀ ਦੇ, ਹੁਣ ਬਹਿਣ ਨਾ ਮਿਲਣ ਹਦੂਰ। ਹੁਣ ਉਹਨਾਂ ਨੂੰ ਉਹਨਾਂ ਮਹਿਲਾਂ ਦੇ ਲਾਗੇ ਉਹਦੇ ਪਰਛਾਵੇਂ ਥੱਲੇ ਵੀ ਕੋਈ ਬਹਿਣ ਨਹੀਂ ਦੇ ਰਿਹਾ। ਜਿਹੜੇ ਮਹਿਲ ਉਹਨਾਂ ਦੀ ਇੱਛਾ ਮੁਤਾਬਕ ਸੁੱਖ ਸੁਵਿਧਾਵਾਂ ਨਾਲ ਸੰਪੰਨ ਸਨ, ਹਰ ਤਰ੍ਹਾਂ ਦੇ ਨਾਲ ਵੈਲ ਮੈਂਟੇਨ ਸਨ, ਅੱਜ ਹੁਣ ਉਹ ਧੁੱਪਾਂ ਵਿੱਚ ਸੜਦੀਆਂ ਪਈਆਂ ਨੇ, ਅਤੇ ਉਹਨਾਂ ਮਹਿਲਾਂ ਦੇ ਮੁਨਾਰਿਆਂ ਦੀ ਛਾਂ ਹੇਠਾਂ ਵੀ ਉਹਨਾਂ ਨੂੰ ਕੋਈ ਖੜਾ ਨਹੀਂ ਹੋਣ ਦੇ ਰਿਹਾ। ਹਾਂਜੀ,
ਆਦੇਸ਼ ਬਾਬਾ ਆਦੇਸ਼।
ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਹੇ ਨਿਰੰਕਾਰ, ਤੇਰੇ ਕਦਮਾਂ ਵਿੱਚ ਸਜਦਾ ਹੈ ਅਤੇ ਸਦਾ ਹੀ ਸਜਦਾ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਇਹ ਹਕੀਕਤ ਲਬਰੇਜ਼ ਬੋਲ ਆਪਣੀ ਬਾਣੀ ਚ ਆਖੇ ਨੇ। ਕਹਿੰਦੇ, ਹੇ ਨਿਰੰਕਾਰ, ਤੈਨੂੰ ਸਜਦਾ ਕਰਦੇ ਹਾਂ, ਤੇਰੇ ਚਰਨਾਂ 'ਚ ਨਮਸਕਾਰ ਕਰਦੇ ਹਾਂ ਅਤੇ ਤੇਰੀ ਅਸੀਸ ਦੀ ਮੰਗ ਕਰਦੇ ਹਾਂ। ਫਿਰ ਮਹਾਰਾਜ ਦੇ ਬੋਲ ਸਰਵਣ ਕਰੋ। ਆਪ ਕਹਿੰਦੇ, ਜਿਸ ਠਾਕੁਰ ਸਿਉ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਇਸ ਲਈ ਉਹ ਵਡਭਾਗੇ ਮਨੁੱਖ ਹੁੰਦੇ ਨੇ ਜਿਨ੍ਹਾਂ ਦੇ ਕੋਲ ਧਨ ਭਾਵੇਂ ਨਹੀਂ ਹੈਗਾ ਪਰ ਨਾਮ ਨਾਲ ਮਨ ਜੁੜਿਆ ਹੋਇਆ ਹੈ। ਭਾਵੇਂ ਧਨ ਉਹਨਾਂ ਕੋਲ ਬਹੁਤ ਆ ਗਿਆ ਪਰ ਨਾਮ ਨਾਲ ਮਨ ਜੁੜਿਆ ਹੋਇਆ ਹੈ। ਮੈਂ ਮਾਨਨੀਏ ਮਸਕੀਨ ਜੀ ਦੀ ਸੋਭਤ ਵਿੱਚ ਕੋਈ 18 ਸਾਲ ਉਹਨਾਂ ਦੇ ਪਿਆਰ ਨੂੰ ਮਾਣਿਆ, ਉਹਨਾਂ ਦੇ ਨਿੱਘ ਦਾ ਅਨੁਭਵ ਕੀਤਾ ਅਤੇ ਭਾਰਤ ਦੇ ਵੱਡੇ ਵੱਡੇ ਘਰਾਣਿਆਂ ਵਿੱਚ ਉਹਨਾਂ ਨੂੰ ਸੰਗਤਾਂ ਬੁਲਾਉਂਦੀਆਂ ਰਹਿੰਦੀਆਂ ਸਨ ਅਤੇ ਉਹਨਾਂ ਦੇ ਨਾਲ ਜਾਣ ਦਾ ਬੜੀ ਦਫਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਅਤੇ ਜਿਸ ਘਰ ਵਿੱਚ ਮੈਂ ਬਹੁਤ ਬਰਕਤਾਂ ਦੇਖਦਾ ਸੀ, ਰੌਣਕਾਂ ਦੇਖਦਾ ਸੀ, ਉਹਨਾਂ ਦੇ ਕਿਸੇ ਇੱਕ ਮੈਂਬਰ ਨੂੰ ਪੁੱਛਦਾ ਹੁੰਦਾ ਸੀ। ਹੁਣ ਤਾਂ ਮੈਂ ਨਹੀਂ ਪੁੱਛਦਾ, ਹੁਣ ਮੈਨੂੰ ਵਿਸ਼ਵਾਸ ਹੋ ਗਿਆ। ਪੁੱਛ ਪੁੱਛ ਕੇ, ਸਮਝ ਸਮਝ ਕੇ ਮੈਂ ਪੁੱਛਦਾ ਹੁੰਦਾ ਸੀ, ਭਾਈ ਤੁਹਾਡੇ ਘਰ ਵਿੱਚ ਕੋਈ ਨਾਮ ਜਪਣ ਵਾਲਾ ਹੈਗਾ ਹੈ, ਕੋਈ ਸਿਮਰਨ ਵਾਲਾ ਪੁਰਖ ਹੈਗਾ ਹੈ? ਤਾਂ ਜਵਾਬ ਮਿਲਦਾ ਸੀ, ਕੋਈ ਕਹਿੰਦਾ ਸੀ, ਹਾਂ ਸਾਡੀ ਦਾਦੀ ਬੜਾ ਨਾਮ ਜਪਦੀ ਸੀ, ਸਾਡਾ ਬਾਪੂ ਬੜਾ ਨਾਮ ਜਪਦਾ ਸੀ, ਕੋਈ ਆਪਣਾ ਪਿਤਾ, ਕੋਈ ਆਪਣੀ ਮਾਤਾ, ਕੋਈ ਆਪਣੀ ਦਾਦੀ ਆਦਿਕ ਦੱਸਦਾ। ਫਿਰ ਉਹਨਾਂ ਮੈਂ ਕੁਝ ਲੋਕਾਂ ਨੂੰ ਦੇਖਿਆ, ਮੈਂ ਉਦੋਂ ਕਹਿ ਵੀ ਦਿੰਦਾ ਹੁੰਦਾ ਸੀ ਬਈ ਫਿਰ ਉਹ ਨਾਮ ਜਪਣ ਦੀ ਆਪਣੇ ਘਰ ਵਿੱਚ ਖੇਡ ਬਣਾਈ ਰੱਖੋ, ਕਿਉਂਕਿ ਜੋ ਵੀ ਤੁਹਾਡੇ ਘਰ ਦੀਆਂ ਬਰਕਤਾਂ ਨੇ ਨਾਮ ਸਦਕਾ ਨੇ, ਪਰਮਾਤਮਾ ਦੇ ਜਪ ਸਦਕਾ ਨੇ। ਮੈਂ ਦੇਖਿਆ ਕੁਝ ਤਾਂ ਫਿਰ ਉੱਠਣਾ ਭੁੱਲ ਗਏ ਸਵੇਰੇ, ਉਹਨਾਂ ਨੇ ਜਪਣਾ ਵੀ ਬੰਦ ਕਰ ਦਿੱਤਾ ਅਤੇ ਸਗੋਂ ਆਪਣੇ ਘਰ ਵਿੱਚ ਨਸ਼ੇ ਲਿਆਂਦੇ, ਵਿਸ਼ਿਆਂ ਨਾਲ ਜੁੜ ਗਏ। ਕੀ ਹੋਇਆ, ਮੇਰੀਆਂ ਅੱਖਾਂ ਦੇ ਦੇਖਣ ਦੇ ਸਾਹਮਣੇ ਐਸੇ 10-15 ਪਰਿਵਾਰ ਨੇ ਜੋ ਬੜੇ ਚੋਟੀ ਦੇ ਧਨਾੜ ਸਨ ਪਰ ਫਿਰ ਜ਼ਮੀਨ 'ਤੇ ਆ ਗਏ। ਕੋਠੀਆਂ ਵਿਕਦਿਆਂ ਦੇਰ ਨਾ ਲੱਗੀ, ਅਪਮਾਨ ਹੁੰਦਿਆਂ, ਮੁਕੱਦਮਿਆਂ 'ਚ ਫਸਦਿਆਂ ਵੱਡੇ ਵੱਡੇ ਉਹਨਾਂ ਦੀਆਂ ਫੈਕਟਰੀਆਂ 'ਚ ਐਕਸੀਡੈਂਟ ਹੋ ਗਏ। ਕਾਰਨ ਕੀ ਹੈ, ਕਰਤਾ ਪੁਰਖ ਦੇ ਨਾਮ ਨੂੰ ਭੁੱਲ ਕੇ ਸਾਰੇ ਵਿਘਨ ਲੱਗ ਜਾਂਦੇ। ਮਹਾਰਾਜ ਨੇ ਬਾਣੀ 'ਚ ਆਖਿਆ, ਕੋਟ ਵਿਘਨ ਤਿਸ ਲਾਗ ਤੇ, ਜਿਸਨੂੰ ਵਿਸਰੈ ਨਾਉ, ਨਾਨਕ ਅਨ ਦਿਨ ਬਿਲਪਤੇ, ਜਿਉਂ ਸੁੰਝੇ ਘਰ ਕਾਉ। ਜਿਵੇਂ ਸੁੰਝੇ ਘਰ ਵਿੱਚ ਕੋਈ ਕਾਂ ਵੀ ਆ ਜਾਏ ਤਾਂ ਉਸਦਾ ਪੇਟ ਕਿਤਨਾ ਕੁ ਹੁੰਦਾ, ਕਾਂ ਦਾ 5 ਗ੍ਰਾਮ 10 ਗ੍ਰਾਮ ਅਨਾਜ ਨਾਲ ਭਰ ਜਾਏਗਾ। ਉਸ ਘਰ ਵਿੱਚ ਜੀਆਂ ਦਾ ਪੇਟ ਭਰਨ ਜੋਗਾ ਤਾਂ ਕਿਧਰੇ ਰਹਿ ਗਿਆ, ਉਸ ਘਰ ਵਿੱਚ ਜੇ ਕਾਂ ਵੀ ਆ ਜਾਏ ਤਾਂ ਰੱਜ ਕੇ ਨਹੀਂ ਜਾਏਗਾ, ਖਾਲੀ ਜਾਏਗਾ, ਭੁੱਖਾ ਹੀ ਰਹਿ ਜਾਏਗਾ। ਇਹਦਾ ਮਤਲਬ ਹੈ ਘਰ ਬੇਬਰਕਤੀ ਨਾਲ ਭਰ ਜਾਂਦਾ, ਘਰ ਪਰੇਸ਼ਾਨੀਆਂ ਨਾਲ ਭਰ ਜਾਂਦਾ ਹੈ ਔਰ ਜੀਵਨ ਦੁੱਖਾਂ ਦਾ ਘਰ ਬਣ ਜਾਂਦਾ ਹੈ। ਫਿਰ ਮੈਂ ਕੁਝ ਦਿਨੋਂ ਮਿਲਿਆ, ਉਹਨਾਂ ਦੀ ਹਾਲਤ ਦੇਖੀ, ਅਤੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕੀਤੀ, ਮੈਂ ਕਿਹਾ ਜਿਸ ਕਰਕੇ ਸਭ ਕੁਝ ਹੈਗਾ ਸੀ ਨਾ, ਉਸ ਨਾਮ ਨਾਲੋਂ ਟੁੱਟਣ ਕਰਕੇ ਸਾਰੀਆਂ ਬਰਕਤਾਂ ਘਰ ਵਿੱਚੋਂ ਜਾਂਦੀਆਂ ਰਹਿੰਦੀਆਂ, ਅਤੇ ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲਦਾ ਪਿਆ, ਮੈਂ ਸੱਚ ਬੇਨਤੀ ਕਰ ਰਿਹਾ ਹਾਂ। ਮੈਂ ਨਾਮ ਜਪ ਕੇ ਵੀ ਦੇਖਿਆ ਅਤੇ ਛੱਡ ਕੇ ਵੀ ਦੇਖਿਆ। ਇਹ ਸਾਰੇ ਨਾਲ ਦੇ ਸੱਜਣ ਐਵਲ ਟੋਹਾ ਸਾਹਿਬ ਬੈਠੇ ਨੇ, ਹੋਰ ਮੇਰੇ ਨਾਲ ਚੱਲਣ ਵਾਲੇ ਕਰੀਬੀ ਸੱਜਣ ਜਾਣਦੇ ਨੇ ਬਈ ਅੰਮ੍ਰਿਤ ਵੇਲੇ ਜਾਗ ਕੇ ਮੈਂ ਘੰਟਾ ਗੁਰਮੰਤਰ ਦਾ ਜਾਪ ਜ਼ਰੂਰ ਕਰਦਾ। ਮੈਂ ਜਪ ਕੇ ਵੀ ਦੇਖਿਆ ਹੈ ਅਤੇ ਛੱਡ ਕੇ ਵੀ ਦੇਖਿਆ, ਮੇਰਾ ਅਨੁਭਵ ਵੀ ਹੈ। ਔਰ ਬਾਣੀ ਦੇ ਬਚਨ ਵੀ ਨੇ, ਜਿਨ੍ਹਾਂ ਦਿਨਾਂ ਵਿੱਚ ਨਾਮ ਛੱਡਿਆ ਹੈ ਉਹਨਾਂ ਦਿਨਾਂ ਵਿੱਚ ਐਸੀ ਹਾਲਾਤ ਬਣੇ ਰਹੇ ਕਿ ਮਾਨੋ ਪ੍ਰਸ਼ਾਦਾ ਮਿਲਣਾ ਵੀ ਮੁਸ਼ਕਲ ਹੋ ਗਿਆ। ਪਰ ਜਦੋਂ ਦਾ ਸਤਿਗੁਰੂ ਜੀ ਨੇ ਇਹ ਬਾਣੀ ਦੀ ਬਰਕਤ, ਨਿਤਨੇਮ ਦੀ ਬਰਕਤ ਜਦੋਂ ਜਦੋਂ ਝੋਲੀ 'ਚ ਪਈ ਹੈ, ਤਾਂ ਸਾਰੀਆਂ ਬਰਕਤਾਂ ਮੈਂ ਖੁਦ ਚੱਲ ਕੇ ਆਉਂਦੀਆਂ ਦੇਖੀਆਂ ਨੇ। ਫਿਰ ਮਹਾਰਾਜ ਜੀ ਦੇ ਬਚਨ ਨੇ, ਕਹਿੰਦੇ ਨੇ, ਕਹੋ ਨਾਨਕ ਜਿਸ ਠਾਕੁਰ ਪਾਇਆ ਸਭ ਕਿਸ ਤਿਸ ਕੇ ਗ੍ਰਹਿ ਮੈਂ ਆਇਆ। ਨਾਮ ਨਾਲ ਜੁੜਨਾ, ਨਾਮ ਜਪਣਾ, ਕੋਈ ਵੀ ਜਪ ਕੇ ਦੇਖ ਲਓ, ਜ਼ਿਆਦਾ ਨਹੀਂ ਮੈਂ ਕਹਿੰਦਾ। ਅੱਜ ਤੁਸੀਂ ਆਪਣਾ ਸਾਰਾ ਸਾਜੋ ਸਮਾਨ, ਘਰ ਦਾ ਮਾਹੌਲ ਕਿਹੋ ਜਿਹਾ ਹੈ, ਤੁਹਾਡੀ ਸਿਹਤ ਕਿਹੋ ਜਿਹੀ ਹੈ, ਅਤੇ ਘਰ ਵਿੱਚ ਜੀਆਂ ਦਾ ਸੁਭਾਅ ਕਿਹੋ ਜਿਹਾ ਹੈ, ਪਦਾਰਥ ਕਿੰਨੇ ਹੈਣ ਅਤੇ ਕਿੰਨਿਆਂ ਦੀ ਲੋੜ ਹੈ, ਇਹ 5 ਮਿੰਟ ਬੈਠ ਕੇ ਲਿਸਟ ਬਣਾ ਲੈਣਾ, ਭਾਵੇਂ ਕੋਈ ਬਣਾ। ਅਤੇ ਮੈਂ ਐਵੇਂ ਨਹੀਂ ਕਹਿੰਦਾ, ਮੈਂ ਦਾਅਵੇ ਨਾਲ ਕਹਿੰਦਾ ਹਾਂ, ਅਤੇ ਦਾਅਵਾ ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ 'ਤੇ ਹੈ। ਤੁਸੀਂ ਦੇਖ ਲੈਣਾ, ਫਿਰ ਜ਼ਿਆਦਾ ਸਮਾਂ ਨਹੀਂ, 1 ਮਹੀਨਾ ਸਵੇਰੇ ਅੰਮ੍ਰਿਤ ਵੇਲੇ ਜਾਗ ਕੇ ਸਿਰਫ ਵਾਹਿਗੁਰੂ ਮੰਤਰ ਦਾ ਜਪ ਕਰਨਾ ਹੈ, ਅਤੇ ਫਿਰ ਮਹੀਨਾ ਜੇ ਤੁਸੀਂ ਕਰ ਲਿਆ ਨਾ, ਤਾਂ ਮੈਂ ਤੁਹਾਨੂੰ ਲੱਭਣ ਨਹੀਂ ਜਾਣਾ, ਤੁਸੀਂ ਖੁਦ ਲੱਭਦੇ ਫਿਰੋਗੇ। ਬਈ ਦੱਸੀਏ ਗਿਆਨੀ ਜੀ ਨੂੰ ਕਿ ਸਾਡੇ ਘਰ ਵਿੱਚ ਤਾਂ ਕ੍ਰਿਸ਼ਮਾ ਹੀ ਵਰਤਣ ਲੱਗ ਪਿਆ, ਜੀਆਂ ਦਾ ਸਾਰਿਆਂ ਦਾ ਸੁਭਾਅ ਬਦਲਣ ਲੱਗ ਪਿਆ, ਬਰਕਤਾਂ ਆਪਣੇ ਆਪ ਚੱਲ ਕੇ ਆਉਣ ਲੱਗ ਪਈਆਂ ਨੇ। ਇਹ ਸਾਰੀ ਖੇਡ ਨਾਮ ਨਾਲ ਬਣ ਜਾਂਦੀ ਹੈ, ਅਤੇ ਸਾਰੀਆਂ ਬਰਕਤਾਂ ਨਾਮ ਨਾਲੋਂ ਟੁੱਟਿਆਂ ਚਲੀਆਂ ਜਾਂਦੀਆਂ। ਮਹਾਰਾਜ ਦਾ ਇਹ ਬਚਨ ਤੁਹਾਨੂੰ ਯਾਦ ਹੋਵੇਗਾ, ਜਦ ਚੱਲਦਿਆਂ ਚੱਲਦਿਆਂ ਗੁਰੂ ਨਾਨਕ ਪਾਤਸ਼ਾਹ ਇੱਕ ਸਰੋਵਰ ਦੇ ਕਿਨਾਰੇ ਬੈਠੇ ਸਨ, ਜਿਸ ਦੇ ਵਿੱਚ ਬੜੇ ਸੋਹਣੇ ਕਮਲ ਖਿਲੇ ਹੋਏ ਸਨ। ਸੋਨੇ ਵਰਗਾ ਉਹਦਾ ਕਿਨਾਰਿਆਂ ਦਾ ਰੂਪ ਬਣਿਆ ਹੋਇਆ ਸੀ, ਬੜੇ ਪਸ਼ੂ ਪੰਛੀ ਅਤੇ ਮਨੁੱਖ ਉਹਦੇ ਕਿਨਾਰੇ ਆ ਕੇ ਗੀਤ ਗਾਉਂਦੇ ਪਏ ਸਨ, ਵਰੋਸਾਏ ਜਾਂਦੇ ਸਨ ਭਵਰਿਆਂ ਦੇ ਗੀਤ ਅਤੇ ਤਿਤਲੀਆਂ ਦੀਆਂ ਅਠਖੇਲੀਆਂ। ਇੰਜ ਲੱਗਦੀਆਂ ਸਨ ਜਿਵੇਂ ਸਾਰੀ ਦੁਨੀਆ ਤੋਂ ਸਭ ਤੋਂ ਸੋਹਣਾ ਇਹੀ ਤਲਾਬ ਹੋਵੇ। ਮਹਾਰਾਜ ਨੇ ਵੀ ਬੈਠ ਕੇ ਉੱਤੇ ਪ੍ਰਭੂ ਦੀ ਕੀਰਤੀ ਕੀਰਤਨ ਗਾਇਆ। 5-7 ਮਹੀਨਿਆਂ ਬਾਅਦ ਸਾਹਿਬ ਫਿਰ ਉਸ ਰਸਤੇ ਤੋਂ ਲੰਘੇ, ਅਤੇ ਉਸ ਸਰੋਵਰ ਦੇ ਚਿੱਕੜ 'ਚੋਂ ਬਦਬੋ ਆ ਰਹੀ ਸੀ, ਕਾਲੇ ਰੰਗ ਦਾ ਚਿੱਕੜ ਪ੍ਰਗਟ ਹੋ ਰਿਹਾ ਸੀ। ਸਾੜੇ ਉਹਦੇ ਕਮਲ ਸੁੱਕ ਗਏ ਸਨ, ਉਹਦੇ ਕਿਨਾਰੇ 'ਤੇ ਘਾਹ ਵੀ ਸੁੱਕ ਗਿਆ ਸੀ, ਕੋਈ ਤਿਤਲੀ ਕੋਈ ਭੰਵਰਾ ਉੱਥੇ ਦਿਖਾਈ ਨਹੀਂ ਸੀ ਪੈ ਰਿਹਾ, ਅਤੇ ਨਾ ਕੋਈ ਪੰਛੀ ਚਹਿ ਚਹਾ ਰਹੇ ਸਨ। ਜਿਹੜੇ ਜੀਵ ਵਿੱਚ ਹੈ ਵੀ ਸਨ ਨਾ, ਉਹ ਵੀ ਤੜਪ ਤੜਪ ਕੇ ਮਰਦੇ ਪਏ ਸਨ, ਸਾਰੀਆਂ ਖੁਸ਼ੀਆਂ ਗਮੀਆਂ ਵਿੱਚ ਬਦਲ ਗਈਆਂ ਸਨ। ਮਹਾਰਾਜ ਦਾ ਇਹ ਬਚਨ ਹੈ, ਬੜੇ ਮਹਾਨ ਬੋਲ ਗੁਰੂ ਨਾਨਕ ਪਾਤਸ਼ਾਹ ਜੀ ਦੇ। ਆਖਣ ਲੱਗੇ, ਗੱਲ ਕੀ ਹੈ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਹਿ ਦੁੱਖੜੈ ਸੜਿਓ ਹੈ ਕਾਲੀ ਹੋਈ ਆ ਦੇਹੋਰੀ। ਕਿਹੜਾ ਦੋਸ਼ ਤੈਨੂੰ ਵਿਆਪ ਗਿਆ ਹੈ, ਕਿਹੜਾ ਸਰਾਪ ਤੈਨੂੰ ਲੱਗ ਗਿਆ ਕਿ ਤੇਰੇ ਸਾਰੇ ਕਮਲ ਸੁੱਕ ਗਏ, ਤੇਰੀਆਂ ਤਿਤਲੀਆਂ ਅਤੇ ਭੰਵਰੇ ਕਿਤੇ ਦੂਰ ਉੱਡ ਪੁੱਡ ਗਏ ਨੇ, ਅਤੇ ਹੁਣ ਤਾਂ ਤੇਰਾ ਆਪਣਾ ਵੀ ਗਾਰਾ ਸੁੱਕਦਾ ਪਿਆ ਅਤੇ ਜੀਵ ਮਰਦੇ ਪਏ। ਕਹਿ ਦੁੱਖੜੈ ਸੜਿਓ ਹੈ ਕਾਲੀ ਹੋਈ ਆ ਦੇਹੋਰੀ, ਅਤੇ ਤਾਲਾਬ ਦੀ ਆਤਮਾ ਨੇ ਰੋਂਦਿਆਂ ਹੋਇਆਂ ਕਿਹਾ, ਆਖਿਆ, ਹੇ ਗੁਰੂ ਨਾਨਕ ਪਾਤਸ਼ਾਹ, ਮੈਂ ਜਾਣ ਲਿਆ ਹੈ, ਸਮਝ ਆ ਗਈ ਹੈ, ਮੈਂ ਪਾਣੀ ਦੇ ਸੋਮੇ ਨਾਲੋਂ ਟੁੱਟ ਗਿਆ। ਉਹ ਜਿਹੜਾ ਸੋਮਾ ਦਿਨ ਰਾਤ ਚੱਲ ਕੇ ਮੈਨੂੰ ਭਰਦਾ ਰਹਿੰਦਾ ਸੀ ਨਾ, ਉਸ ਸੋਮੇ ਨਾਲੋਂ ਮੇਰਾ ਸੰਬੰਧ ਵਿਛੇਦ ਹੋ ਗਿਆ। ਜਾਣਾ ਪਾਣੀ ਨਾ ਲਹਾ, ਜਿਹ ਸੇਤੀ ਮੇਰਾ ਸੰਗ, ਜਿਤ ਡਿੱਠੈ ਤਨ ਪਰ ਫੜੈ, ਚੜ੍ਹੈ ਚਵੱਗਣ ਵਨ। ਇਹ ਚੌਗਣਾ ਰੰਗ ਜਿਸ ਨਾਲ ਬਣਦਾ ਸੀ ਬਾਬਾ, ਉਹ ਪਾਣੀ ਦਾ ਬਹਾਓ ਸੀ। ਅੱਜ ਮੈਂ ਪਾਣੀ ਨਾਲੋਂ ਟੁੱਟ ਗਿਆ ਅਤੇ ਸੁੱਕ ਸੜ ਗਿਆ। ਸੱਚ ਜਾਣਨਾ, ਅਗਰ ਕੋਈ ਕਹਿੰਦਾ ਮੈਂ ਦੁਖੀ ਹਾਂ, ਤਾਂ ਇੰਜ ਸਮਝ ਲੈਣਾ ਕਹਿੰਦਾ ਮੈਂ ਨਿਤਨੇਮ ਨਾਲੋਂ ਟੁੱਟਿਆ ਹੋਇਆ, ਮੈਂ ਜਾਪ ਨਾਲੋਂ ਟੁੱਟਿਆ ਹੋਇਆ, ਮੈਂ ਸਤਸੰਗ ਨਾਲੋਂ ਟੁੱਟਿਆ ਹੋਇਆ ਹਾਂ। ਜਾਪ ਨਾਲ, ਨਿਤਨੇਮ ਨਾਲ, ਸਤਸੰਗ ਨਾਲ ਜੁੜ ਕੇ ਵੇਖੋ, ਦੁਨੀਆ ਦਾ ਕੋਈ ਪਦਾਰਥ ਇੱਛਾ ਕਰਦਿਆਂ ਹੀ ਤੁਹਾਡੇ ਕੋਲ ਆ ਜਾਏਗਾ। ਮਹਾਰਾਜ ਕਹਿੰਦੇ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਪਰ ਕੋਟ ਵਿਘਨ ਤਿਸ ਲਾਗਤੇ, ਜਿਸਨੋਂ ਵਿਸਰੈ ਨਾਉ। ਇਹ ਸੈਦਪੁਰੀਆਂ ਪਠਾਣਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਅਤੇ ਨਾਮ ਭੁੱਲਣ ਕਰਕੇ ਜਮ ਰੂਪ ਹੋ ਕੇ ਬਾਬਰ ਇਹਨਾਂ 'ਤੇ ਪੈ ਗਿਆ। ਮਹਿਲਾਂ ਵਿੱਚ ਰਹਿਣ ਵਾਲੀਆਂ ਨੂੰ ਮਹਿਲਾਂ ਦਾ ਪਰਛਾਵਾਂ ਵੀ ਹੁਣ ਨਸੀਬ ਨਹੀਂ ਹੋ ਰਿਹਾ।
ਆਦੇਸ਼ ਬਾਬਾ ਆਦੇਸ਼।
ਮਹਾਰਾਜ ਕਹਿਣ ਲੱਗੇ, ਹੇ ਬਾਬਾ ਦਾ ਮਤਲਬ ਹੈ ਬਹਾਦੁਰ। ਬੜੇ ਮਹਾਨ ਬਚਨ ਨੇ, ਬਾਬਾਏ ਮਨ ਸ਼ਾਹਜਹਾਨ ਨੇ ਲਿਖੇ ਬੜੇ ਕੀਮਤੀ ਬੋਲ। ਆਪਣੇ ਪੁੱਤਰ ਔਰੰਗਜ਼ੇਬ ਤੋਂ ਮੁਖਾਤਬ ਆਉਂਦਿਆਂ, ਬਾਬਾਏ ਮਨ ਦੀ ਰੋਜ਼ ਲੱਖ ਸਵਾਰ ਬੋਦਮ, ਇਮ ਰੋਜ਼ ਮੁਹਤਾਜ਼ੈ ਯਕ ਕਾਸ਼ੈ ਆਬਮ, ਆਫਰੀ ਹਿੰਦੂਆਂ ਕੇ ਮੁਰਦਾ ਰਾਹ ਮੈਂ ਦੇਹੰਦ ਦਾਇਮ ਆਬ, ਐ ਪਿਸਰ ਤੂੰ ਅਜਬ ਮੁਸਲਮਾਨੀ, ਜ਼ਿੰਦਾ ਰਾ ਬਾ ਜਾਨਮ ਬਾ ਆਬ ਨਾ ਰਿਸਾਨੀ। ਬਾਬਾ ਦਾ ਮਤਲਬ ਹੈ ਬਹਾਦੁਰ, ਜਿਸ ਦੀ ਸਮਰੱਥਾ ਦਾ, ਤਾਕਤ ਦਾ, ਬਲਸ਼ਾਲੀ ਬਲਸ਼ੀਲਤਾ ਦਾ ਕੋਈ ਦੂਜਾ ਮਨੁੱਖ ਮੁਕਾਬਲਾ ਨਾ ਕਰ ਸਕੇ। ਗੁਰੂ ਨਾਨਕ ਕਹਿੰਦੇ ਨੇ, ਹੇ ਬਹਾਦੁਰਾਂ ਦੇ ਬਹਾਦੁਰ, ਨਿਰੰਕਾਰ ਤੇਰੇ ਚਰਨਾਂ ਵਿੱਚ ਨਮਸਕਾਰ ਹੈ।
ਹਾਂਜੀ, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖਿਆ ਵੇਸ।
ਹੇ ਨਿਰੰਕਾਰ, ਤੂੰ ਆਦਿ ਕਾਲ ਤੋਂ ਪੂਰਾ ਹੈ। ਪੁਰਖ ਦਾ ਮਤਲਬ ਹੈ ਪੂਰਾ, ਕਿਧਰੇ ਪਾਸੇ ਵੀ ਕਿਧਰੇ ਥਾਵੇਂ ਵੀ ਉਸ ਨੂੰ ਅਧੂਰਾ ਨਹੀਂ ਦੇਖਿਆ ਜਾ ਸਕਦਾ। ਜੇ ਉਹ ਪਰਮਾਤਮਾ ਫਲ ਮਿੱਠੇ ਵਿੱਚ ਹੈ ਅਤੇ ਪੂਰੀ ਮਿਠਾਸ ਲੈ ਕੇ ਬੈਠਾ ਹੈ, ਅਤੇ ਜੇ ਨਿੰਮ ਦੇ ਪੱਤਿਆਂ ਵਿੱਚ ਹੈ ਤਾਂ ਪੂਰਾ ਕੌੜਾਪਨ ਲੈ ਕੇ ਬੈਠਾ, ਮਿਰਚ ਵਿੱਚ ਪੂਰਾ ਉਹ ਤਿੱਖਾਪਨ ਲੈ ਕੇ ਬੈਠਾ ਹੈ, ਛੋਟੀ ਜਿਹੀ ਕੀੜੀ ਵਿੱਚ ਵੀ ਪੂਰਾ ਚੱਲਦਾ ਫਿਰਦਾ, ਖਾਂਦਾ ਪੀਂਦਾ ਹਰ ਕਿਰਿਆ ਕਰਦਾ ਹੈ, ਔਰ ਵੱਡੇ ਆਕਾਰ ਵਾਲੇ ਹਾਥੀ ਵਿੱਚ ਵੀ ਪੂਰਾ ਹੈ। ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੋਲ, ਹਸਤੀ ਚੀਟੀ ਤ੍ਰਿਣ ਲੋ ਆਦੰਗ, ਏਕ ਅਖੰਡੰਗ ਬਸੈ ਅਨਾਦੰਗ। ਹਰ ਜਗ੍ਹਾ ਪੂਰਾ ਹੈ, ਕਿਧਰੇ ਵੀ ਅਧੂਰਾ ਉਸ ਨੂੰ ਦੇਖਿਆ ਨਹੀਂ ਜਾ ਸਕਦਾ। ਸੂਰਜ ਵਿੱਚ ਪੂਰਾ ਤੇਜ਼ ਲੈ ਕੇ ਬੈਠਾ ਹੈ, ਚੰਦਰਮੇ 'ਚ ਪੂਰੀ ਚਾਨਣੀ ਲੈ ਕੇ ਬੈਠਾ ਹੈ, ਪਾਣੀ ਵਿੱਚ ਪੂਰਾ ਪਿਆਸ ਬੁਝਾਉਣ ਦਾ ਗੁਣ ਲੈ ਕੇ ਬੈਠਾ ਹੈ, ਅਤੇ ਅੱਗ ਵਿੱਚ ਸਭ ਕੁਝ ਸਾੜ ਕੇ ਸਵਾਹ ਕਰਨ ਦਾ ਤੇਜ਼ ਲੈ ਕੇ ਬੈਠਾ ਹੈ। ਹੇ ਪੁਰਖ, ਤੂੰ ਆਦਿ ਕਾਲ ਤੋਂ ਹਰ ਜਗ੍ਹਾ ਪੂਰਾ ਹੈ। ਬੜੇ ਮਹਾਂਬੋਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ, ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਵੇਸ, ਅਨੇਕਾਂ ਵੇਸ ਜੀਵਾਂ ਦੇ ਰੂਪ ਵਿੱਚ ਤੂੰ ਧਾਰਨ ਕਰਕੇ ਤੇ ਬੈਠਾ ਹੋਇਆ ਹੈ। ਹਾਂਜੀ
ਰਹਾਉ,
ਇਹ ਮਰਕਜ਼ੀ ਬੋਲ ਨੇ ਇਸ ਪਾਵਨ ਪੰਕਤੀ ਦੇ, ਪਾਵਨ ਸ਼ਬਦ ਦੇ, ਇਸ ਅਸ਼ਟਪਦੀ ਦੇ।
ਜਦ ਹੂੰ ਸੀਆ ਵਿਆਹੀਆਂ ਲਾੜੇ ਸੋਹਨ ਪਾਸ,
ਮਹਾਰਾਜ ਕਹਿੰਦੇ ਨੇ ਇਹਨਾਂ ਮਹਾਨ ਮਹਾਰਾਣੀਆਂ ਨੂੰ ਜਦ ਉਸ ਸਮੇਂ ਦੇਖੋ ਜਦ ਇਹਨਾਂ ਦਾ ਵਿਆਹ ਹੋ ਕੇ ਆਇਆ ਸੀ, ਅਤੇ ਇਹਨਾਂ ਤੋਂ ਪ੍ਰਾਣ ਨਿਸ਼ਾਵਰ ਕਰਨ ਵਾਲੇ ਇਹਨਾਂ ਦੇ ਖਾਵੰਦ, ਇਹਨਾਂ ਦੇ ਲਾੜੇ ਇਹਨਾਂ ਦੇ ਨਾਲ ਹੈਗੇ ਸਨ।
ਹੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ,
ਤੇ ਫਿਰ ਡੋਲੀ ਤੇ ਬਹਿ ਕੇ ਆਈਆਂ ਬੜੇ ਸਾਜ ਸਵਾਰ ਕੇ, ਸ਼ਿੰਗਾਰ ਕਰਕੇ, ਤੇ ਦੰਦ ਖੰਡ ਹਾਥੀ ਦੇ ਦੰਦ ਦੇ ਸਜੇ ਹੋਏ ਗਹਿਣੇ ਇਹਨਾਂ ਨੇ ਪਾਏ ਹੋਏ ਸਨ, ਤੇ ਇਹਨਾਂ ਵਰਗਾ ਸੁੰਦਰ ਹੋਰ ਕੋਈ ਦਿਖਾਈ ਨਹੀਂ ਪੈਂਦਾ ਸੀ।
ਉਪਰੋਂ ਪਾਣੀ ਵਾਰੀ ਐ ਝੱਲੇ ਚਿਮਕਣ ਪਾਸ,
ਤੇ ਫਿਰ ਜਦ ਘਰ ਪਹੁੰਚੀਆਂ ਤੇ ਇਹਨਾਂ ਦੀਆਂ ਸੱਸ ਮਾਤਾਵਾਂ ਨੇ ਸ਼ਗਨਾਂ ਦਾ ਪਾਣੀ ਵਾਰ ਵਾਰ ਕੇ ਵੱਡੇ ਸ਼ਗਨ ਮਨਾਏ, ਤੇ ਸ਼ੀਸ਼ਿਆਂ ਜੜੇ, ਹੀਰਿਆਂ ਜੜੇ ਪੱਖਿਆਂ ਨਾਲ ਇਹਨਾਂ ਨੂੰ ਹਵਾ ਕੀਤੀ ਗਈ, ਜੋ ਚਮਕਦੇ ਪਏ ਸਨ, ਜਿਨ੍ਹਾਂ ਦੀਆਂ ਕਿਰਨਾਂ ਦੂਰ ਦੂਰ ਤੱਕ ਦਿਖਾਈ ਪੈਂਦੀਆਂ ਸਨ।
ਇੱਕ ਲੱਖ ਲਹਿਨ ਬਹਿਠੀਆਂ, ਲੱਖ ਲਹਿਨ ਖੜੀਆਂ,
ਫਿਰ ਮਾੜੇ ਮੋਟੇ ਤੇ ਇਹਨਾਂ ਨੂੰ ਸ਼ਗਨ ਵੀ ਨਹੀਂ ਪਏ, ਵੱਡਿਆਂ ਘਰਾਨਿਆਂ ਦੀਆਂ, ਵੱਡਿਆਂ ਘਰਾਨਿਆਂ ਵਿੱਚ ਵਿਆਹੀਆਂ ਗਈਆਂ, ਮੂੰਹ ਦਿਖਾਈ ਲੱਖ ਰੁਪਏ ਤੋਂ ਘੱਟ ਇਹਨਾਂ ਨਹੀਂ ਲਿਆ, ਜਿੱਥੇ ਬਹਿੰਦੀਆਂ ਉੱਥੇ ਲੱਖਾਂ ਰੁਪਇਆ ਇਹਨਾਂ ਦਾ ਸ਼ਗਨ ਬਣ ਜਾਂਦਾ, ਜਿੱਥੇ ਖੜੀਆਂ ਹੁੰਦੀਆਂ ਉੱਥੇ ਵੀ ਲੱਖਾਂ ਰੁਪਇਆ ਇਹਨਾਂ ਨੂੰ ਸ਼ਗਨ ਹੀ ਮਿਲ ਜਾਂਦਾ ਸੀ। ਹਾਂਜੀ,
ਗਰੀ ਸ਼ੁਹਾਰੇ ਖਾਂਦੀਆਂ, ਮਾਰਨ ਸੇਜੜੀਆਂ,
ਤਰ੍ਹਾਂ ਤਰ੍ਹਾਂ ਨਾਲ ਸਜੀਆਂ ਹੋਈਆਂ ਸੇਜਾਂ ਤੇ ਆਰਾਮ ਕਰਨ ਵਾਲੀਆਂ, ਐਸਾ ਕੋਈ ਪਦਾਰਥ ਨਹੀਂ ਕੀਮਤੀ ਤੋਂ ਕੀਮਤੀ ਜੋ ਇਹਨਾਂ ਦੇ ਘਰ ਵਿੱਚ ਕਰਤਾ ਪੁਰਖ ਨੇ ਗਰੀਆਂ ਸ਼ੁਹਾਰੇ ਆਦਿਕ ਖਾਣ ਵਾਸਤੇ ਨਾ ਦਿੱਤੇ ਹੋਵਣ। ਹਾਂਜੀ,
ਇਹਨ ਗਲ ਸਿਲਕਾਂ ਪਾਈਆਂ, ਟੁੱਟਣ ਮੋਤ ਸਰੀਆਂ,
ਪਰ ਪਰਮਾਤਮਾ ਦੇ ਨਾਮ ਤੋਂ ਭੁੱਲ ਕੇ ਇਹਨਾਂ ਦੇ ਗਲ ਵਿੱਚ ਹੁਣ ਫਾਂਸੀ ਦੀਆਂ ਰੱਸੀਆਂ ਪਈਆਂ ਹੋਈਆਂ ਨੇ, ਤੇ ਕੀਮਤੀ ਮੋਤੀਆਂ ਦੀਆਂ ਮਾਲਾ ਪਤਾ ਨਹੀਂ ਕਿੱਥੇ ਖਿਲਰ ਗਈਆਂ ਹਨ।
ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ,
ਇੱਕ ਇਹਨਾਂ ਦਾ ਵੈਰੀ ਬਣ ਗਿਆ ਧਨ, ਧਨ ਪਾ ਕੇ ਇਹਨਾਂ ਦਾ ਮਨ ਪਰਮਾਤਮਾ ਨਾਲੋਂ ਟੁੱਟ ਗਿਆ, ਅਤੇ ਰੂਪ ਪਾ ਕੇ, ਜੋਬਨ ਪਾ ਕੇ, ਜਵਾਨੀ ਪਾ ਕੇ ਇਹਨਾਂ ਦਾ ਮਨ ਵਾਸਨਾ ਵਿੱਚ ਜੁੜ ਗਿਆ, ਪਰਮਾਤਮਾ ਨਾਲੋਂ ਟੁੱਟ ਕੇ ਅਤੇ ਦਿਨ ਰਾਤ ਵਾਸਨਾਵਾਂ ਵਿੱਚ ਖਚਤ ਰਹਿਣ ਵਾਲਿਆਂ ਦੀ ਹਾਲਤ ਇਹ ਬਣ ਗਈ। ਹੁਣ ਚੱਕੀਆਂ ਪੀਸਣੀਆਂ ਪੈ ਰਹੀਆਂ ਹਨ, ਪਹਿਲੇ ਇਹਨਾਂ ਨੂੰ ਕਿਸੇ ਦਾ ਪੀਸਿਆ ਹੋਇਆ ਆਟਾ ਵੀ ਪਸੰਦ ਨਹੀਂ ਸੀ ਆਉਂਦਾ, ਪਰ ਹੁਣ ਖੁਦ ਚੱਕੀਆਂ ਜੇਲ੍ਹ ਵਿੱਚ ਪੀਸਣੀਆਂ ਪੈ ਰਹੀਆਂ ਨੇ, ਇਹ ਨਾਮ ਨਾਲੋਂ ਟੁੱਟਣ ਕਰਕੇ ਹੋਇਆ।
ਦੂਤਾਂ ਨੂੰ ਫੁਰਮਾਇਆ, ਲੈ ਚੱਲੇ ਪੱਤ ਗਵਾਏ,
ਤੇ ਜਿਨ੍ਹਾਂ ਦੇ ਪਿੱਛੋਂ ਝੋਲੀ ਚੁੱਕਣ ਵਾਲੇ, ਬਸਤਰ ਚੁੱਕਣ ਵਾਲੇ, ਨੌਕਰ ਚਾਕਰ ਅੱਗੇ ਪਿੱਛੇ ਚੱਲਦੇ ਸਨ, ਹੁਣ ਉਹਨਾਂ ਦੀ ਪੱਤ ਜਾਂਦੀ ਰਹੀ, ਅਤੇ ਬਾਬਰ ਤੂੰ ਆਪਣੇ ਦੂਤਾਂ ਰਾਹੀਂ ਇਹਨਾਂ ਦੀ ਪੱਤ ਗਵਾ ਕੇ ਤੇ ਬੰਨ ਕੇ ਲੈ ਜਾ ਰਿਹਾ ਹੈ।
ਜੇ ਤਿਸ ਭਾਵੈ ਦੇ ਵਡਿਆਈ, ਜੇ ਭਾਵੈ ਦੇ ਸਜਾਈ,
ਮਹਾਰਾਜ ਕਹਿੰਦੇ ਜੇ ਕਰਤਾ ਪੁਰਖ ਨੂੰ ਭਾ ਜਾਏ, ਭਾਵ ਪਰਮਾਤਮਾ ਕਿਨੂੰ ਕੌਣ ਪਾਉਂਦਾ ਹੈ, ਬੜੇ ਸੋਹਣੇ ਭਾਈ ਜੀ ਦੇ ਬੋਲ ਨੇ, ਖਸਮੈ ਸੋਈ ਭਾਵਦਾ, ਖਸਮੈ ਦਾ ਜਿਸ ਭਾਣਾ ਭਾਵੈ, ਉਹ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਜਿਸ ਨੂੰ ਪਰਮਾਤਮਾ ਚੰਗਾ ਲੱਗਦਾ ਹੈ, ਜੇਕਰ ਇਹ ਪਰਮਾਤਮਾ ਨਾਲੋਂ ਨਾ ਟੁੱਟਦੇ ਤਾਂ ਇਹਨਾਂ ਦਾ ਇਹ ਹਾਲ ਨਹੀਂ ਸੀ ਹੋਣਾ। ਹੇ ਪਰਮਾਤਮਾ, ਤੈਨੂੰ ਚੰਗਾ ਲੱਗੇ ਤਾਂ ਤੂੰ ਵਡਿਆਈਆਂ ਦਿੰਦਾ ਹੈ, ਅਤੇ ਜੇ ਤੈਨੂੰ ਕੋਈ ਚੰਗਾ ਨਹੀਂ ਸਮਝਦਾ, ਨਹੀਂ ਤੇਰੇ ਨਾਲ ਜੁੜਦਾ, ਫਿਰ ਉਹਨਾਂ ਨੂੰ ਜਮਾਂ ਦੀ, ਦੁੱਖਾਂ ਦੀ, ਬਿਮਾਰੀਆਂ ਦੀ ਭਿਆਨਕ ਸਜ਼ਾ ਮਿਲਦੀ ਹੈ। ਬੜੇ ਮਹਾਂਬੋਲ ਗੁਰੂ ਨਾਨਕ ਪਾਤਸ਼ਾਹ ਜੀ ਦੇ, ਪਰ ਅੱਜ ਇੰਨੇ ਹੀ ਬਚਨ ਪ੍ਰਵਾਨ ਕਰਨਾ, ਬਾਕੀ ਵਿਚਾਰ ਕੱਲ੍ਹ ਸੰਧਿਆ ਵੇਲੇ ਆਪ ਜੀ ਦੇ ਨਜ਼ਰ ਕਰਾਂਗੇ। ਬਾਹਰ ਦਾ ਜਿਹੜਾ ਨਜ਼ਾਰਾ ਹੈ, ਦ੍ਰਿਸ਼ ਹੈ, ਉਹ ਸਾਰਾ ਦੇਖਣ ਵਾਲਾ ਹੈ। ਸੋਹਣੇ ਤੰਬੂ ਲੱਗੇ ਹੋਏ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਸਮਾਂ ਪਰਤ ਗਿਆ ਹੋਵੇ। ਇਹ 2013 ਦੇ ਵਿਸਾਖੀ ਦੇ ਸਮਾਗਮ ਨਾ ਰਹੇ ਹੋਵਣ ਜਿਵੇਂ 1699 ਦੀ ਵਿਸਾਖੀ ਦਾ ਸਮਾਗਮ ਬਣ ਗਿਆ ਹੋਵੇ। ਇਸੇ ਤਰ੍ਹਾਂ ਹੀ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੇ ਚਾਰੋਂ ਪਾਸੇ ਸੰਗਤਾਂ ਦੇ ਰਿਹਾਇਸ਼ ਵਾਸਤੇ ਅਤੇ ਸੁਵਿਧਾਵਾਂ ਵਾਸਤੇ ਤਮਾਮ ਤੰਬੂ ਲਗਾਏ ਗਏ ਸਨ। ਬੜੀਆਂ ਸੋਹਣੀਆਂ ਸੋਹਣੀਆਂ ਝੰਡੀਆਂ ਇਹਨਾਂ ਤੰਬੂਆਂ 'ਤੇ ਲੱਗੀਆਂ ਹੋਈਆਂ ਹਵਾ ਵਿੱਚ ਫਹਿਰਾ ਰਹੀਆਂ ਨੇ ਅਤੇ ਮਨ ਨੂੰ ਕਲਗੀ ਵਾਲੇ ਪਾਤਸ਼ਾਹ ਜੀ ਦੇ ਉਸ ਖਾਲਸਾ ਸਾਜਣਾ ਦਿਵਸ ਦਾ ਨਜ਼ਾਰਾ ਪੇਸ਼ ਹੁੰਦਾ ਪਿਆ ਹੈ। ਵੱਧ ਚੜ੍ਹ ਕੇ ਸਾਰੇ ਨਗਰ ਕੀਰਤਨਾਂ 'ਚ ਸ਼ਾਮਲ ਹੋ ਕੇ ਇਹਨਾਂ ਮਹਾਨ ਸਮਾਗਮਾਂ ਵਿੱਚ ਤਨ ਮਨ ਅਤੇ ਧਨ ਨਾਲ ਸੇਵਾ ਕਰਕੇ ਮਹਾਰਾਜ ਜੀ ਦੀਆਂ ਬਰਕਤਾਂ ਨੂੰ ਖੁਸ਼ੀਆਂ ਨੂੰ ਪ੍ਰਾਪਤ ਕਰੋ ਔਰ ਮਹਾਰਾਜ ਜੀ ਦੀ ਰਹਿਮਤ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਓ। ਬਾਰੰਬਾਰ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਅਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਸਾਰੇ ਜਣੇ ਆਪਣੀ ਆਪਣੀ ਝੋਲੀ 'ਚ ਪਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।